SBS Radio.
SBS Radio. ਦੋਸਤੋ ਟੈਲੀਫੋਨ ਲਾਈਨ 'ਤੇ ਇਸ ਵੇਲੇ ਅਰਵਿੰਦ ਦੁੱਗਲ ਹੁਣਾਂ ਨੇ ਐਡੀਲੇਡ ਤੋਂ ਸਾਂਝ ਬਣਾਈ ਹੈ। ਪ੍ਰਵਾਸੀਆਂ ਦੇ ਮਾਪਿਆਂ ਦੇ ਵੀਜ਼ਿਆਂ ਨਾਲ ਸੰਬੰਧਿਤ ਇੱਕ ਅਹਿਮ ਮੀਟਿੰਗ ਕੱਲ੍ਹ ਐਡੀਲੇਡ 'ਚ ਸੱਦੀ ਗਈ ਹੈ, ਉਸ ਸਿਲਸਿਲੇ 'ਚ ਸਾਨੂੰ ਅੱਜ ਜਾਣਕਾਰੀ ਦੇਣਗੇ। ਹਾਂਜੀ ਅਰਵਿੰਦ, ਸਤਿ ਸ਼੍ਰੀ ਅਕਾਲ, ਨਮਸਤੇ, ਸਵਾਗਤ ਪ੍ਰੋਗਰਾਮ 'ਚ।
ਸਤਿ ਸ਼੍ਰੀ ਅਕਾਲ ਤਜਿੰਦਰ ਜੀ।
ਜੀ ਥੋੜ੍ਹਾ ਜਿਹਾ ਦੱਸੋ ਸਾਨੂੰ ਪਹਿਲਾਂ ਤਾਂ ਕਿਹੜੀਆਂ ਵੀਜ਼ਾ ਸ਼੍ਰੇਣੀਆਂ ਨੇ ਜਿਨ੍ਹਾਂ ਦੇ ਆਧਾਰ 'ਤੇ ਪ੍ਰਵਾਸੀ ਆਪਣੇ ਮਾਪਿਆਂ ਨੂੰ ਇੱਥੇ ਸੱਦ ਸਕਦੇ ਨੇ, ਉਸ ਤੋਂ ਬਾਅਦ ਆਪਾਂ ਮੀਟਿੰਗ ਬਾਰੇ ਵੀ ਗੱਲ ਕਰਾਂਗੇ।
ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਜੀ ਕਿ ਆਪਣੇ ਕੋਲ ਪਰਮਾਨੈਂਟ ਮਾਈਗ੍ਰੇਸ਼ਨ 'ਚ ਕੰਟਰੀਬਿਊਟਰੀ ਨੋਨ ਕੰਟਰੀਬਿਊਟਰੀ ਵੀਜ਼ੇ ਹੈਗੇ ਨੇ, ਅਤੇ ਉਸ ਤੋਂ ਬਾਅਦ ਜਿਹੜਾ ਟੈਂਪਰੇਰੀ ਅਸੀਂ ਬੁਲਾਉਣਾ ਹੈਗਾ ਪੇਰੈਂਟਸ ਨੂੰ, ਉਹ ਵਿਜ਼ਟਰ ਵੀਜ਼ਾ ਰਹਿ ਜਾਂਦਾ, ਜਿਸ 'ਚ 3 ਸਾਲ ਤੱਕ ਦਾ ਵੀਜ਼ਾ ਦਿੰਦੇ ਨੇ, ਅਤੇ ਜਿਸ 'ਚ ਸਾਲ ਤੁਸੀਂ ਰਹਿਣਾ ਅਤੇ 6 ਮਹੀਨੇ ਲਈ ਫੇਰ ਜਾਣਾ। ਅਤੇ ਪਿਛਲੇ 3-4 ਸਾਲ ਤੋਂ ਇਹ ਕੈਂਪੇਨਿੰਗ ਚੱਲ ਰਹੀ ਹੈ ਕਿ ਇਹ ਜਿਹੜਾ ਟਾਈਮ ਪੀਰੀਅਡ ਹੈਗਾ, ਕਿਉਂਕਿ ਜਿਹੜੀ ਪਰਮਾਨੈਂਟ ਮਾਈਗ੍ਰੇਸ਼ਨ ਹੈਗੀ ਉਹ ਕਾਫ਼ੀ ਹਾਰਡ ਨੇ, ਕਈ ਸੂਰਤਾਂ ਦੇ ਵਿੱਚ ਉਹ ਉਹਨਾਂ ਨੂੰ ਮਤਲਬ ਅਚੀਵ ਕਰਨਾ ਬਹੁਤ ਜ਼ਿਆਦਾ ਔਖਾ ਹੈਗਾ। ਕਿ ਬੈਲੈਂਸ ਆਫ ਫੈਮਿਲੀ ਟੈਸਟ ਹੈਗੇ ਨੇ, 30 ਸਾਲ ਤੱਕ ਵੇਟਿੰਗ ਹੈਗੀ ਹੈ, ਜਾਂ $1,00,000 ਦੇ ਕਰੀਬ ਫੀਸ ਹੋ ਗਈ, ਅਤੇ ਉਹ ਔਖਾ ਹੋ ਜਾਂਦਾ। ਅਤੇ ਇਸ ਔਖੇਪਣ ਤੋਂ ਬਚਣ ਦੇ ਲਈ ਇੱਕ ਪ੍ਰਪੋਜ਼ਲ ਜਿਹੜੀ ਹੈਗੀ ਆ ਉਹ ਗੌਰਮੈਂਟ ਅੱਗੇ ਰੱਖੀ ਗਈ ਸੀ ਕਿ ਵੀ ਤੁਸੀਂ ਸਾਨੂੰ ਇੱਕ ਕੰਟੀਨਿਊ ਸਟੇ ਵੀਜ਼ਾ, ਜਿਹਨੂੰ ਲੌਂਗ ਸਟੇ ਵੀਜ਼ਾ ਅਸੀਂ ਕਹਿੰਦੇ ਹਾਂ ਪੇਰੈਂਟਸ ਵਾਸਤੇ, ਦੇ ਦਿੱਤਾ ਜਾਵੇ। ਇਹ ਵਿਜ਼ਟਰ ਵੀਜ਼ਾ ਹੀ ਹੋਏਗਾ ਅਤੇ 3 ਸਾਲ ਵਿੱਚ ਕੰਟੀਨਿਊਸ ਤੁਸੀਂ ਸਾਨੂੰ ਸਟੇ ਕਰਨ ਦਿਓ ਪੇਰੈਂਟਸ ਨੂੰ, ਅਤੇ ਉਸ ਤੋਂ ਬਾਅਦ ਉਹ ਜਾਣ ਅਤੇ ਫਿਰ ਵਾਪਿਸ ਆ ਜਾਣ, ਮਹੀਨਾ ਰਹਿ ਕੇ ਯਾਨੀ ਕਿ ਜਾਵੇ।
ਅਤੇ ਪਿਛਲੀ ਵਾਰ ਚੋਣਾਂ 'ਚ ਮੇਰਾ ਖਿਆਲ ਇਹ ਇੱਕ ਅਹਿਮ ਮੁੱਦਾ ਵੀ ਸੀ, ਅਤੇ ਸਰਕਾਰ ਨੇ ਮੇਰਾ ਖਿਆਲ ਭਰੋਸਾ ਵੀ ਦਿੱਤਾ ਸੀ ਕਿ ਉਸ ਸਿਲਸਿਲੇ 'ਚ ਕੁਛ ਕੀਤਾ ਜਾਊਗਾ।
ਹਾਂਜੀ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਤਿੰਨੋਂ ਪੋਲੀਟੀਕਲ ਪਾਰਟੀਆਂ ਜਿਹੜੀਆਂ ਹੈਗੀਆਂ ਮੇਜਰ, ਉਹ ਆਪਣੀ ਆਪਣਾ ਵਰਜ਼ਨ ਲੈ ਕੇ ਆਈਆਂ ਸੀਗੀਆਂ ਲੌਂਗ ਸਟੇ ਪੇਰੈਂਟ ਵੀਜ਼ੇ ਦਾ, ਗ੍ਰੀਨਸ ਵਾਲੇ, ਲੇਬਰ ਵਾਲੇ ਅਤੇ ਲਿਬਰਲ ਵਾਲੇ। ਅਤੇ ਉਸਦੇ ਵਿੱਚ ਜਿਹੜੀ ਕਿ ਲੇਬਰ ਦੀ ਪ੍ਰਪੋਜ਼ਲ ਸੀਗੀ ਉਹ ਕਾਫ਼ੀ ਲੋਕਾਂ ਨੇ ਗ੍ਰੀਨਸ ਅਤੇ ਲੇਬਰ ਦੀਆਂ ਜਿਹੜੀਆਂ ਸੀਗੀਆਂ ਕਾਫ਼ੀ ਪਸੰਦ ਕੀਤੀਆਂ ਸੀਗੀਆਂ, ਉਹਨਾਂ ਨੂੰ ਮਾਨ ਦਿੱਤਾ ਸੀ ਬਹੁਤ ਜ਼ਿਆਦਾ। ਅਤੇ ਜਦੋਂ ਇਹ ਪ੍ਰੈਸ਼ਰ ਬਣਿਆ, ਇਸ ਤੋਂ ਬਾਅਦ ਲਿਬਰਲ ਗੌਰਮੈਂਟ ਜਿਹੜੀ ਹੈਗੀ ਆ, ਕੋਲੇਸ਼ਨ ਗੌਰਮੈਂਟ ਜਿਹਨੂੰ ਆਪਾਂ ਕਹਿੰਦੇ ਹਾਂ, ਉਹ ਆਪਣੀ ਇਲੈਕਸ਼ਨ ਤੋਂ ਸਿਰਫ 7 ਦਿਨ ਪਹਿਲਾਂ ਜਿਹੜੀ ਹੈ ਆਪਣੀ ਪ੍ਰਪੋਜ਼ਲ ਲੈ ਕੇ ਆਈ 5 ਸਾਲੀ ਵੀਜ਼ੇ ਦੀ, ਕਿ ਅਸੀਂ 5 ਸਾਲ ਕੰਟੀਨਿਊ ਸਟੇ ਜਿਹੜਾ ਪੇਰੈਂਟਸ ਨੂੰ ਦੇਣ ਨੂੰ ਤਿਆਰ ਹਾਂ। ਅਤੇ ਉਸ ਤੋਂ ਬਾਅਦ ਪੀਟਰ ਡਟਨ ਸਾਹਿਬ ਦੇ ਆਫਿਸ ਦੇ ਨਾਲ ਟੈਲੀਫੋਨ ਦੇ ਉੱਤੇ ਵੀ ਉਹਨਾਂ ਦੇ ਚੀਫ ਆਫ ਸਟਾਫ ਨਾਲ ਗੱਲਾਂ ਹੋਈਆਂ ਸਾਰਾ, ਅਤੇ ਈਮੇਲਸ ਵੀ ਐਕਸਚੇਂਜ ਹੋਈਆਂ, ਜਿਹਦੇ ਵਿੱਚ ਇੱਕ ਬਲੈਕ ਐਂਡ ਵਾਈਟ ਸਾਨੂੰ ਭਰੋਸਾ ਦਿੱਤਾ ਗਿਆ ਕਿ ਵੀਜ਼ਾ ਫੇਅਰ ਹੋਏਗਾ, ਜਿਸ ਦੇ ਵਿੱਚ ਰਿਫੰਡੇਬਲ ਬੌਂਡ ਹੋਏਗਾ, ਕੈਪ ਨਹੀਂ ਹੋਏਗਾ, ਅਤੇ ਉਹ ਸਾਰੀਆਂ ਜਿਹੜੀਆਂ ਚੀਜ਼ਾਂ ਹੈਗੀਆਂ ਮਤਲਬ ਜਿਹੜੀਆਂ ਕਿ ਬਿਲਕੁਲ ਇੱਕ ਰੀਜ਼ਨੇਬਲ ਜਿਹਾ ਵੀਜ਼ੇ ਦਾ ਉਹਨਾਂ ਨੇ ਸਾਨੂੰ ਭਰੋਸਾ ਦਿੱਤਾ ਸੀਗਾ। ਪਰ ਸੈਡਲੀ ਜਦੋਂ ਇਹ ਸਾਰਾ ਕੁਛ ਹੋਇਆ, ਗੌਰਮੈਂਟ ਆ ਗਈ ਉਹਨਾਂ ਦੀ, ਅਤੇ ਅਸੀਂ ਉਮੀਦ ਕਰ ਰਹੇ ਸੀਗੇ ਕਿ ਉਹ ਆਪਣੇ ਪ੍ਰੋਮਿਸ ਦੇ ਉੱਤੇ ਪੂਰਾ ਉਤਰਨਗੇ, ਅਤੇ ਪਰ ਜਿਹੜਾ ਵੀਜ਼ਾ ਉਹ ਲਿਆ ਰਹੇ ਨੇ ਉਹ ਟੋਟਲੀ ਉਲਟ ਲਿਆ ਰਹੇ ਨੇ, ਜਿਹੜਾ ਹਲੇ ਉਹਨਾਂ ਨੇ ਕਿਹਾ ਕਿ ਅਸੀਂ ਲਿਆਵਾਂਗੇ, ਬਲਕਿ ਉਹ ਲਿਆ ਵੀ ਨਹੀਂ ਰਹੇ ਮੈਨੂੰ ਲੱਗ ਰਿਹਾ, ਜਿਸ ਹਿਸਾਬ ਨਾਲ ਸਾਰਾ ਕੁਛ ਚੱਲ ਰਿਹਾ, 1.5-2 ਸਾਲ ਹੋ ਗਏ ਅਨਾਊਂਸਮੈਂਟ ਹੋਈ ਨੂੰ, ਅਤੇ ਉਹਦੇ ਉੱਤੇ ਕੋਈ ਕੁਛ ਖਾਸ ਕੰਮ ਨਹੀਂ ਹੋ ਰਿਹਾ। ਪਰ ਉਹ ਜਿਹੜਾ ਲਿਆ ਵੀ ਰਹੇ ਨੇ, ਜੇ ਉਹ ਲਿਆ ਵੀ ਆਉਂਦੇ ਨੇ, ਅਤੇ ਉਹਦਾ ਕੋਈ ਕਮਿਊਨਿਟੀ ਨੂੰ ਫਾਇਦਾ ਨਹੀਂ ਹੈਗਾ ਇੰਨਾ ਜ਼ਿਆਦਾ।
ਸੋ ਤੁਹਾਨੂੰ ਲੱਗਦਾ ਕਿ ਸਰਕਾਰ ਨੇ ਵਾਅਦਾ ਖਿਲਾਫੀ ਕੀਤੀ ਹੈ?
ਟੋਟਲੀ ਵਾਅਦਾ ਖਿਲਾਫੀ ਹੈ। ਸਾਡੇ ਕੋਈ ਈਮੇਲ ਪਈਆਂ ਹੈਗੀਆਂ ਜਿਹੜੀਆਂ ਪੀਟਰ ਡਟਨ ਸਾਹਿਬ ਦੇ ਆਫਿਸ ਤੋਂ, ਪੀਟਰ ਡਟਨ ਹੁਣ ਨੇ ਲਿਖੀ ਹੈ, ਜਿਸ ਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ ਕੋਈ ਕੈਪ ਨਹੀਂ ਹੋਏਗਾ, ਰਿਫੰਡੇਬਲ ਬੌਂਡ ਹੋਏਗਾ, ਅਤੇ ਮਾਪਿਆਂ ਨੂੰ ਜਿਹੜਾ ਹੈਗਾ ਵਾ ਰੀਜ਼ਨੇਬਲ ਮਤਲਬ ਦਿੱਤਾ ਜਾਏਗਾ। ਪਰ ਹੁਣ ਇਹੋ ਜਿਹੀਆਂ ਟਰਮਸ ਐਂਡ ਕੰਡੀਸ਼ਨ ਨਿਊ ਪੇਰੈਂਟ ਵੀਜ਼ਾ ਜਿਹਨੂੰ ਇਹ ਕਹਿ ਰਹੇ ਨੇ ਲੈ ਕੇ ਆ ਰਹੇ ਨੇ, ਉਹਦਾ ਕੋਈ ਸਾਰ ਨਹੀਂ ਹੈ। ਮੈਂ ਇਹੀ ਮੈਸੇਜ ਜਿਹੜੇ ਪੀਟਰ ਡਟਨ ਸਾਹਿਬ ਦੇ ਜਿਹੜੇ ਚੀਫ ਆਫ ਸਟਾਫ ਸਨ, ਜਦੋਂ ਇਹ ਅਨਾਊਂਸਮੈਂਟ ਕੀਤੀ ਇਹਨਾਂ ਨੇ, ਮੈਂ ਉਹਨਾਂ ਨੂੰ ਟੈਕਸਟ ਭੇਜਿਆ ਸੀ, ਜਿਸ ਮੈਂ ਉਹਨਾਂ ਨੇ ਕਿਹਾ ਸੀਗਾ ਕਿ ਵੀ ਇਹਦਾ ਕੋਈ ਵੀ ਸਮਾਜਿਕ ਜਾਂ ਰਾਜਨੀਤਿਕ ਤੌਰ 'ਤੇ ਕਿਸੇ ਨੂੰ ਵੀ ਕੋਈ ਫਾਇਦਾ ਨਹੀਂ ਹੋਏਗਾ। ਅਤੇ ਅੱਜ 1.5 ਸਾਲ ਬਾਅਦ ਤੁਸੀਂ ਅੱਛੀ ਤਰ੍ਹਾਂ ਦੇਖ ਰਹੇ ਹੋ ਕਿ ਇਹਦਾ ਨਾ ਤਾਂ ਸਮਾਜਿਕ ਤੌਰ 'ਤੇ ਸਾਨੂੰ ਕੋਈ ਫਾਇਦਾ ਹੋਇਆ, ਅਤੇ ਨਾ ਹੀ ਪੋਲੀਟੀਕਲ ਤੌਰ 'ਤੇ ਗੌਰਮੈਂਟ ਨੂੰ ਕੋਈ ਫਾਇਦਾ ਹੋਇਆ। ਅਸੀਂ ਉਸ ਤੋਂ ਬਾਅਦ ਕੰਟੀਨਿਊਸਲੀ ਜਿਹੜੇ ਹੈਗੇ ਆ ਬਾਰ ਬਾਰ ਇਹਨਾਂ ਨੂੰ ਕੰਟੈਕਟ ਕੀਤਾ, ਅਤੇ ਉਹਨਾਂ ਨੇ ਗੌਰਮੈਂਟ ਨੇ ਜਿਹੜੇ ਹੈਗੇ ਆ ਕਿ ਆਪਣਾ ਉਹ ਜਸਟੀਫਾਈ ਕਰ ਰਹੇ ਨੇ ਕਿ ਜਿਹੜੀ ਫੀਸ ਹੈਗੀ ਆ, ਹਾਲਾਂਕਿ ਮੇਰੇ ਹਿਸਾਬ ਨਾਲ ਤਰਕ ਸੰਗਤ ਨਹੀਂ ਹੈਗੀ, ਜੋ ਵੀ ਉਹ ਜਸਟੀਫਿਕੇਸ਼ਨ ਦੇ ਰਹੇ ਨੇ ਕਿ ਮਾਪੇ ਇਨਫਰਾਸਟ੍ਰਕਚਰ ਯੂਜ਼ ਕਰਨਗੇ ਇੱਥੇ ਆਉਣਗੇ ਤਾਂ, ਅਤੇ ਉਹਦਾ ਮੇਰੇ ਹਿਸਾਬ ਨਾਲ ਕੋਈ ਵੀ ਤਰਕ ਨਹੀਂ ਬਣਦਾ, ਕਿਉਂਕਿ ਜਿਹੜਾ ਬੰਦਾ 3 ਸਾਲ ਦੇ ਵੀਜ਼ੇ 'ਤੇ ਆ ਰਿਹਾ, ਇੱਥੇ 2 ਸਾਲ ਆਲਰੇਡੀ ਰਹਿ ਰਿਹਾ $147 ਜਾਂ $170 ਦੇ ਵਿੱਚ, ਉਹ $5,000 ਇੱਕ ਸਾਲ ਸਿਰਫ ਐਕਸਟਰਾ ਰਹਿਣ ਦਾ ਕਿਉਂ ਦੇਵੇ, ਉਹਦੀ ਕੋਈ ਗੱਲ ਕੋਈ ਸਮਝ ਨਹੀਂ ਆ ਰਿਹਾ।
ਅਤੇ ਅਰਵਿੰਦ, ਹੁਣ ਤੁਸੀਂ ਫਿਰ ਮੇਰਾ ਖਿਆਲ ਵਿਰੋਧੀ ਧਿਰ ਨਾਲ ਵੀ ਸਾਈਆਂ ਵਧਾਈਆਂ ਲਾਈਆਂ ਹੋਈਆਂ ਨੇ, ਕੀ ਉਮੀਦ ਰੱਖ ਰਹੇ ਹੋ ਉਹਨਾਂ ਤੋਂ, ਅਤੇ ਮੇਰਾ ਖਿਆਲ ਕੱਲ੍ਹ ਇਸ ਸਿਲਸਿਲੇ 'ਚ ਕੋਈ ਮੀਟਿੰਗ ਵੀ ਸੱਦੀ ਗਈ ਹੈ?
ਸਾਡੇ ਕੋਲ ਸਿਰਫ ਇਹੀ ਆਪਸ਼ਨ ਹੈਗੀ ਹੈ ਕਿ ਜੀ ਅਸੀਂ ਵਿਰੋਧੀ ਧਿਰ ਕੋਲ ਜਾਈਏ, ਅਤੇ ਉਹਨਾਂ ਨੂੰ ਮਿਲੀਏ, ਇਸ ਨਾਲ ਰਿਲੇਟਡ ਜਿਹੜੀਆਂ ਹੈਗੀਆਂ ਕੰਟੈਕਟ ਬਕਾਇਦਾ ਬਣਿਆ ਹੋਇਆ ਹੈਗਾ, ਗ੍ਰੀਨਸ ਵਾਲਿਆਂ ਨਾਲ ਵੀ ਗੱਲ ਹੋ ਰਹੀ ਹੈ, ਅਤੇ ਇੱਧਰ ਇਹਨਾਂ ਨਾਲ ਵੀ ਜਿਹੜੀ ਆਪਣਾ ਲੇਬਰ ਪਾਰਟੀ ਹੈਗੀ ਹੈ, ਜਿਨ੍ਹਾਂ ਨੇ ਸਭ ਤੋਂ ਪਹਿਲਾਂ ਅਨਾਊਂਸ ਕੀਤਾ ਸੀ ਕਿ ਅਸੀਂ ਸਪੋਰਟ ਕਰਦੇ ਹਾਂ ਇਸ ਚੀਜ਼ ਨੂੰ, ਅਤੇ ਉਹਨਾਂ ਨਾਲ ਵੀ ਬਕਾਇਦਾ ਮੀਟਿੰਗ ਹੋ ਰਹੀ ਹੈ। ਇਸ ਸਿਲਸਿਲੇ ਦੇ ਵਿੱਚ ਹੀ ਕੱਲ੍ਹ ਜਿਹੜੀ ਐਡੀਲੇਡ ਦੀ ਮੀਟਿੰਗ ਹੈਗੀ ਹੈ, ਉਹ ਮਾਨਯੋਗ ਜਿਹੜੇ ਸ਼ੈਡੋ ਮਿਨਿਸਟਰ ਆਫ ਇਮੀਗ੍ਰੇਸ਼ਨ ਹੈਗੇ ਨੇ, ਆਪਣਾ ਜਿਸ ਦੇ ਵਿੱਚ ਹੋਰ ਕਮਿਊਨਿਟੀ ਦੀਆਂ ਆਰਗਨਾਈਜੇਸ਼ਨਸ ਨੂੰ ਵੀ ਅਸੀਂ ਇਨਵਾਈਟ ਕੀਤਾ ਹੈਗਾ। ਤਕਰੀਬਨ 30 ਤੋਂ ਜ਼ਿਆਦਾ ਆਰਗਨਾਈਜੇਸ਼ਨਾਂ ਵੱਖ ਵੱਖ ਪ੍ਰਵਾਸੀ ਭਾਈਚਾਰੇ ਦੀਆਂ ਆ ਰਹੀਆਂ ਨੇ, ਜਿਸ 'ਚ ਮਰਾਠੀ ਕਮਿਊਨਿਟੀਜ਼ ਹੋ ਗਈਆਂ, ਮਹਾਰਾਸ਼ਟਰੀ ਕਮਿਊਨਿਟੀਜ਼, ਬੰਗਲਾਦੇਸ਼ੀ ਕਮਿਊਨਿਟੀਜ਼ ਅਤੇ ਨੇਪਾਲੀ ਕਮਿਊਨਿਟੀਜ਼ ਅਤੇ ਹੋਰ ਵੀ ਚਾਈਨੀਜ਼ ਕਮਿਊਨਿਟੀਜ਼ ਦੇ ਸਾਰੇ ਲੋਕ, ਕਾਫੀ ਲੋਕ ਆ ਰਹੇ ਨੇ।
ਅਤੇ ਲੇਬਰ ਪਾਰਟੀ ਨੇ ਕੀ ਥੋੜ੍ਹਾ ਜਿਹਾ ਕਲੀਅਰ ਕੀਤਾ ਕਿ ਕੱਲ੍ਹ ਨੂੰ ਕੋਈ ਵੱਡੀ ਅਨਾਊਂਸਮੈਂਟ ਕੀਤੀ ਜਾਣੀ ਹੈ ਜਾਂ ਸਿਰਫ ਇਹ ਇੱਕ ਵਿਚਾਰ ਚਰਚਾ ਲਈ ਟੇਬਲ ਸਾਂਝਾ ਕੀਤਾ ਜਾ ਰਿਹਾ?
ਹਲੇ ਤਾਂ ਇਸ ਇਹ ਮੀਟਿੰਗ ਹੀ ਹੋ ਰਹੀ ਹੈ ਜੀ, ਅਤੇ ਮੈਨੂੰ ਹਾਲਾਂਕਿ ਕਿਉਂਕਿ ਤੁਸੀਂ ਵੀ ਸਮਝਦੇ ਹੋ ਕਿ ਸਭ ਇਲੈਕਸ਼ਨ ਤੋਂ ਪਹਿਲਾਂ ਸ਼ਾਇਦ ਕੁਛ ਅਸੀਂ ਉਮੀਦ ਕਰਦੇ ਹਾਂ ਸੀ ਤੋਂ ਜਾਂ ਜੋ ਵੀ ਉਹਨਾਂ ਨੇ ਡਿਸੀਜ਼ਨ ਹੈਗਾ ਉਹਨਾਂ ਨੇ ਲੈਣਾ। ਸਾਡਾ ਕੰਮ ਹੈਗਾ ਕਿ ਅਸੀਂ ਆਪਣੇ ਮੁੱਦਿਆਂ ਨੂੰ ਪੋਲੀਟੀਸ਼ੀਅਨਸ ਤੱਕ ਲੈ ਕੇ ਜਾਈਏ, ਭਾਵੇਂ ਉਹ ਗੌਰਮੈਂਟ ਦੇ ਹੋਣ ਭਾਵੇਂ ਉਹ ਵਿਰੋਧੀ ਧਿਰ ਦੇ ਹੋਣ, ਅਤੇ ਉਹ ਅਸੀਂ ਬਕਾਇਦਾ ਜਾਰੀ ਰੱਖ ਰਹੇ ਹਾਂ 3-4 ਸਾਲ ਤੋਂ। ਬਕਾਇਦਾ ਮੀਟਿੰਗਸ ਜਿਹੜੀਆਂ ਹੈਗੀਆਂ ਜਾਂ ਈਮੇਲਸ ਹੈਗੀਆਂ ਅਤੇ ਉਹ ਚੱਲ ਰਹੀਆਂ ਨੇ, ਅਤੇ ਅਸੀਂ ਮਤਲਬ ਦੱਸ ਰਹੇ ਹਾਂ ਆਪਣਾ ਮੁੱਦਾ
ਜੀ। ਦੁੱਖ ਬੋਲ ਕੇ ਨਾ ਦੱਸਿਆ ਤਾਂ ਫਿਰ ਔਖਾ ਹੋ ਜਾਂਦਾ। ਕਹਿੰਦੇ ਹੁੰਦੇ ਆ ਢੋਲ ਨਾ ਹੋਵੇ ਤਾਂ ਛਾਤੀ ਕੁੱਟਣੀ ਪੈਂਦੀ ਹੈ। ਜੋ ਪੀੜਿਤ ਪਰਿਵਾਰ ਨੇ ਜਾਂ ਜੋ ਮਹਿਸੂਸ ਕਰਦੇ ਨੇ ਕਿ ਅਸੀਂ ਪੀੜਿਤ ਹਾਂ, ਸਾਡੇ ਨਾਲ ਧੱਕਾ ਹੋ ਰਿਹਾ, ਬਜ਼ੁਰਗਾਂ ਨੂੰ ਇੱਥੇ ਆਉਣ 'ਚ ਦਿੱਕਤ ਆ ਰਹੀ ਆ ਵੀਜ਼ਿਆਂ ਦੇ ਲਿਹਾਜ਼ ਨਾਲ, ਉਹਨਾਂ ਨੂੰ ਤੁਹਾਡੀ ਕੀ ਅਪੀਲ ਹੋਊਗੀ?
ਉਹਨਾਂ ਨੂੰ ਮੇਰੀ ਇਹੀ ਅਪੀਲ ਹੈ ਜੀ ਕਿ ਤੁਸੀਂ ਜ਼ਿਆਦਾ ਤੋਂ ਜ਼ਿਆਦਾ ਆਪਣੇ ਪੋਲੀਟੀਸ਼ੀਅਨਸ ਨੂੰ ਮਿਲੋ, ਭਾਵੇਂ ਕਿਸੇ ਵੀ ਪਾਰਟੀ ਨਾਲ ਬਿਲੋਂਗ ਕਰਦੇ ਨੇ, ਅਤੇ ਉਹਨਾਂ ਨੂੰ ਪੁੱਛੋ, ਕਿਉਂਕਿ ਆਪਣੇ ਕੋਲ ਸਾਰੀਆਂ ਅਨਾਊਂਸਮੈਂਟਸ ਹੈਗੀਆਂ, ਸਾਰੀ ਪਾਰਟੀਆਂ ਨੇ ਐਗਰੀ ਕੀਤਾ ਸੀ, ਫਿਰ ਕਿੱਥੇ ਗਲਤ ਹੋ ਗਏ ਆਪਾਂ? ਜਦਕਿ ਲਾਸਟ ਫੈਡਰਲ ਇਲੈਕਸ਼ਨ ਦੇ ਬਾਅਦ ਮਿਸਟਰ ਡਟਨ ਦੇ ਜਿਹੜੇ ਮਾਨਯੋਗ ਡਟਨ ਸਾਹਿਬ ਹੈਗੇ ਨੇ, ਇਹਨਾਂ ਦੇ ਜਿਹੜੇ ਚੀਫ ਆਫ ਸਟਾਫ ਦੇ ਬਕਾਇਦਾ ਮੇਰੇ ਨਾਲ ਕਮਿਊਨੀਕੇਸ਼ਨ ਹੋਣ ਦੇ ਬਾਵਜੂਦ ਜਿੰਨੀ ਕਮਿਊਨਿਟੀ ਕੰਸਲਟੇਸ਼ਨਸ ਹੋਈਆਂ ਉਹਨਾਂ 'ਚੋਂ ਮੈਨੂੰ ਹੀ ਬਾਹਰ ਰੱਖਿਆ ਗਿਆ, ਅਤੇ ਮੈਂ ਤਾਂ ਉਸਦਾ ਵੀ ਵਿਰੋਧ ਨਹੀਂ ਕੀਤਾ। ਪਰ ਗੱਲ ਇਹ ਹੈ ਕਿ ਜਿਹੜੇ ਅਸਲੀ ਪੀੜਤ ਹੈਗੇ ਨੇ, ਜਿਹੜੇ ਕੈਂਪੇਨਰ ਹੈਗੇ, ਉਹਨਾਂ ਨੂੰ ਇਸ ਪ੍ਰੋਸੈਸ ਦਾ ਹਿੱਸਾ ਬਣਾਇਆ ਜਾਣਾ ਚਾਹੀਦਾ ਸੀਗਾ, ਤਾਂ ਕਿ ਜੇ ਅਸੀਂ ਆਪਣਾ ਦੁੱਖ ਨਹੀਂ ਦੱਸਾਂਗੇ ਤਾਂ ਫਿਰ ਕਿੱਦਾਂ ਕੰਮ ਚੱਲੇਗਾ?
ਜੀ, ਬਹੁਤ ਬਹੁਤ ਮਿਹਰਬਾਨੀ ਅਰਵਿੰਦ, ਅਤੇ ਆਉਣ ਵਾਲੇ ਸਮੇਂ 'ਚ ਵੀ ਤੁਹਾਡੇ ਨਾਲ ਸੰਪਰਕ ਬਣਾ ਕੇ ਰੱਖਾਂਗੇ, ਅਤੇ ਕੋਸ਼ਿਸ਼ ਕਰਾਂਗੇ ਕਿ ਕੱਲ੍ਹ ਦੀ ਮੀਟਿੰਗ ਦਾ ਤਤਸਾਰ ਵੀ ਅਸੀਂ ਆਪਣੇ ਸੁਣਨ ਵਾਲਿਆਂ ਤੱਕ ਪਹੁੰਚਦਾ ਕਰ ਸਕੀਏ। ਅੱਜ ਸਮਾਂ ਦੇਣ ਲਈ ਬਹੁਤ ਬਹੁਤ ਮਿਹਰਬਾਨੀ।
ਥੈਂਕ ਯੂ ਜੀ, ਸ਼ੁਕਰੀਆ ਜੀ ਤੁਹਾਡਾ ਬਹੁਤ ਬਹੁਤ।
Tell us what you think. Rate this podcast on iTunes. It helps other people to find us.